ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਉਪਦੇਸ਼, ਭਗਤਾਂ ਦੀ ਬਾਣੀ, ਭਗਤ ਨਾਮਦੇਵ ਜੀ ਦੀ ਪਾਵਨ ਬਾਣੀ, ਸੋ 874 ਅੰਗ ਦੇ 6ਵਾਂ ਸ਼ਬਦ ਬਖਸ਼ਿਸ਼ ਮਹਾਰਾਜ ਜੀ ਕਰ ਰਹੇ ਹਨ। ਓਮ ਗੋਣ ਰਾਗ ਦੇ ਵਿੱਚ ਭੈਰੋਂ ਭੂਤ ਸੀਤਲਾ ਧਾਵੈ, ਖਰ ਬਾਹਨ ਉਹ ਛਾਰ ਉਡਾਵੈ। ਜੋ ਕੋਈ ਵੀ ਜੀਵ ਭੈਰੋਂ ਭੂਤ ਸੀਤਲਾ ਇਹਨਾਂ ਨੂੰ ਧਿਆਉਂਦਾ ਹੈ, ਜੇ ਇਹਨਾਂ ਦੀ ਉਪਾਸ਼ਨਾ ਪੂਰੀ ਹੋ ਜਾਵੇ ਤਾਂ ਉਹਦਾ ਰੂਪ ਉਹ ਬਣ ਜਾਂਦਾ ਹੈ। ਕਿਉਂਕਿ ਜੇ ਉਪਾਸ਼ਨਾ ਪੂਰੀ ਪੂਰੀ ਹੋ ਜਾਵੇ ਤਾਂ ਉਪਾਸ਼ਕ ਉਪਾਸ਼ ਦਾ ਰੂਪ ਹੋ ਜਾਂਦਾ। ਜੇ ਉਪਾਸ਼ਨਾ ਪੂਰੀ ਨਾ ਹੋਵੇ ਫਿਰ ਉਹਦਾ ਜਿਹੜੀ ਸਵਾਰੀ ਕਰਦਾ ਜਿਹੜੀ ਚੀਜ਼ ਦੀ ਵਾਹਨ ਉਹਦਾ ਬਣਦਾ ਹੈ। ਜਿਵੇਂ ਭੈਰੋਂ ਦੀ ਪੂਰੀ ਪੂਰੀ ਉਪਾਸ਼ਨਾ ਹੋ ਜਾਵੇ ਤਾਂ ਭੈਰੋਂ ਜਾ ਬਣਦਾ ਬੰਦਾ, ਜੇ ਪੂਰੀ ਉਪਾਸ਼ਨਾ ਨਾ ਹੋਵੇ ਤਾਂ ਉਹਦਾ ਵਾਹਨ ਹੁੰਦਾ ਕੁੱਤਾ, ਕਾਲੇ ਰੰਗ ਦਾ ਕੁੱਤਾ ਹੁੰਦਾ, ਅਤੇ ਭੈਰੋਂ ਉਹਦੇ 'ਤੇ ਚੜ੍ਹ ਕੇ ਛਾਰ ਉਡਾਉਂਦਾ। ਇਸ ਪ੍ਰਕਾਰ ਉਹ ਕਾਲੇ ਕੁੱਤੇ ਦੀ ਜੂਨੀ 'ਚ ਜਾ ਪੈਂਦਾ। ਜੇ ਭੂਤਾਂ ਦੀ ਉਪਾਸ਼ਨਾ ਪੂਰੀ ਹੋ ਜਾਏ ਤਾਂ ਭੂਤ ਬਣਦਾ, ਜੇ ਉਪਾਸ਼ਨਾ ਪੂਰੀ ਨਾ ਹੋਵੇ ਤਾਂ ਉਹਦਾ ਵਾਹਨ ਕਿਹੜਾ, ਵਾਵਰੋਲਾ, ਭੂਤ ਉਹ 'ਤੇ ਚੜ੍ਹ ਕੇ ਛਾਰ ਉਡਾਉਂਦਾ। ਆਹ ਜਿਹੜੇ ਵਾਵਰੋਲੇ ਜੇ ਆਉਂਦੇ, ਕਈ ਛੱਤਾਂ ਹੀ ਉਡਾ ਕੇ ਲੈ ਜਾਂਦੇ, ਘਰਾਂ ਨੂੰ ਉਡਾ ਕੇ ਲੈ ਜਾਂਦੇ ਨੇ, ਇਹ ਭੂਤਾਂ ਦਾ ਵਾਵਰੋਲਾ ਵਾਹਨ ਹੁੰਦਾ ਉਹਨਾਂ ਦਾ, ਅਸਵਾਰੀ ਕਰਦੇ ਇਹਦੇ 'ਤੇ ਉਹ। ਇਹ ਹਜ਼ਾਰਾਂ ਦੀ ਗਿਣਤੀ 'ਚ ਇਕੱਠੇ ਹੋ ਕੇ ਐਵੇਂ ਘਮਸਾਣ ਜਿਹਾ ਪਾਉਂਦੇ ਰਹਿੰਦੇ, ਤਾਂ ਹਾਂ ਅਸਮਾਨ ਨੂੰ ਚੜ੍ਹ ਜਾਂਦੇ ਆ। ਹੁੰਦੀ ਤਾਂ ਉਹ ਪਾਉਣੀ ਹੈ, ਹੋਰ ਤਾਂ ਕੁਛ ਵੀ ਨਹੀਂ ਹੁੰਦਾ, ਹਵਾ ਜੀ ਹੁੰਦੀ ਭੂਤ ਵੀ ਜਿਹੜੇ ਆ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜੇ ਸੀਤਲਾ ਦੀ ਪੂਰੀ ਪੂਰੀ ਉਪਾਸ਼ਨਾ ਹੋ ਜਾਵੇ ਤਾਂ ਉਹ ਬੰਦਾ, ਅੱਗੇ ਸਮਕਾ ਬੰਦਾ ਸੀ ਹੁਣ ਇਸਤਰੀ ਜਾ ਬਣਦਾ, ਜੇ ਉਪਾਸ਼ਨਾ ਪੂਰੀ ਨਾ ਹੋਵੇ ਤਾਂ ਉਹਦਾ ਵਾਹਨ ਸੀਤਲਾ ਜਿਹੜੀ ਹੈ ਉਹਦਾ ਵਾਹਨ ਕੀ ਆ, ਗਧਾ, ਖਰ ਵਾਹਨ। ਸੋ ਇਸ ਪ੍ਰਕਾਰ ਉਹ ਗਧਾ ਹੁੰਦਾ ਅਤੇ ਸੀਤਲਾ ਉਹ ਗਧੇ 'ਤੇ ਚੜ੍ਹ ਕੇ ਛਾਰ ਉਡਾਉਂਦੀ ਹੈ। ਇਸ ਕਰਕੇ ਇਹ ਭਗਤ ਬ੍ਰਹਮ ਗਿਆਨੀ ਭਗਤ ਨਾਮਦੇਵ ਜੀ ਪੂਰਨ ਪਦ ਦੇ ਮਾਲਕ ਮਹਾਂਪੁਰਖ ਆਪਾਂ ਨੂੰ ਸਿੱਖਿਆ ਦਿੰਦੇ ਸੰਸਾਰ ਨੂੰ ਕਿ ਠੀਕ ਹੈ ਕਿ ਸਾਰੇ ਕੋਈ ਲੋਕ ਉਹਦੀ ਪੂਜਾ ਕਰਦਾ, ਕੋਈ ਉਹਦੀ ਕਰਦਾ, ਪਰ ਉਹ ਕਹਿੰਦੇ ਨੇ ਐਂਡ ਮਾੜਾ ਹੁੰਦਾ ਇਹਨਾਂ ਚੀਜ਼ਾਂ ਦਾ। ਊਂ ਸ਼ਕਤੀਆਂ ਬਥੇਰੀਆਂ ਦਿਖਾਈ ਜਾਂਦੇ ਨੇ, ਕਰਾਮਾਤਾਂ ਦਿਖਾਈ ਜਾਂਦੇ ਨੇ, ਪਰ ਕਹਿੰਦੇ ਜੇ ਤੂੰ ਮੁਕਤੀ ਚਾਹੁੰਦਾ ਤਾਂ ਇਹਨਾਂ ਦੇ ਮਗਰ ਨਾ ਲੱਗ। ਹਾਉ ਤਾਉ ਏਕ ਰਮਈਆ ਲੈ ਹਾਉ, ਆਨ ਦੇਵ ਬਦਲਾਵਨ ਦੈ ਹਾਉ ਰਹਾਉ। ਮੈਂ ਤਾਂ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਲੈਂਦਾ, ਹੋਰ ਦੇਵਤਿਆਂ ਦੀ ਉਪਾਸ਼ਨਾ ਨੂੰ ਹੁਣ ਬਦਲਾ ਦਿੱਤਾ। ਮੈਂ ਤਾਂ ਇੱਕ ਰਮਈਆ ਲੈਂਦਾ ਸਾਰੇ ਦੇਵਤਿਆਂ ਦੇ ਵੱਟੇ, ਆਨ ਦੇਵ ਬਦਲਾਵਨ ਦੈ ਹਾਉ, ਹੋਰ ਸਾਰੇ ਦੇ ਬਦਲੇ 'ਚ ਮੈਂ ਇੱਕ ਰਾਮ ਦਾ ਨਾਮ ਹੀ ਲੈਣਾ ਪਸੰਦ ਕਰਾਂਗਾ। ਸਾਰੇ ਛੱਡ ਦਿੱਤੇ, ਕਹਿੰਦੇ ਮੈਂ ਸਿਰਫ ਰਾਮ ਰਾਮ ਜਪਦਾ ਬਸ, ਜਿਹਨੇ ਮੇਰਾ ਕਲਿਆਣ ਕਰਨਾ। ਆਨ ਦੇਵ ਬਦਲਾਵ ਨੇ ਦੈ ਹੋ। ਸੋ ਇਸ ਪ੍ਰਕਾਰ ਕਹਿੰਦੇ ਨੇ ਜੋ ਇਹ ਜਿਹੜੇ ਹਨ ਬਦਲਾ ਦਿੱਤੇ ਨੇ ਹੋਰ ਸਾਰੇ ਇਸ ਪ੍ਰਕਾਰ। ਸੋ ਜਿਸ ਤਰ੍ਹਾਂ ਉਹਨਾਂ ਦੇ ਵੱਟੇ ਭਾਵ ਬਦਲੇ ਨੇ ਦੈ ਹੋ ਭਾਵ, ਇਸ ਤਰ੍ਹਾਂ ਹੋਰ ਦੇਵਤਿਆਂ ਦੀ ਉਪਾਸ਼ਨਾ ਨੂੰ ਬਦਲਾ ਦਿੱਤਾ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਜੇ ਭਗਤਾਂ ਦੀ ਬਾਣੀ ਦੇ ਵਿੱਚ ਜੋ ਸਿਧਾਂਤਕ ਚੀਜ਼ਾਂ ਪੁਰਾਣੇ ਸਮੇਂ ਦੀਆਂ ਹੁਣ ਦੀਆਂ ਜਿਹੜੀਆਂ ਸਤਯੁਗ ਤੋਂ ਲੈ ਕੇ ਵੇਦਾਂ ਸ਼ਾਸਤਰਾਂ ਸਿਮਰਤੀਆਂ ਦੀਆਂ ਹੋਰ ਭਗਤਾਂ ਦੇ ਕਹੇ ਹੋਏ ਸਮੇਂ ਅਨੁਸਾਰ ਬਚਨ ਜਿਹੜੇ ਸਹੀ ਨੇ ਉਹ ਸਾਰੇ ਸੰਸਾਰ ਨੂੰ ਹੀ ਸਾਂਝੇ ਕੀਤੇ ਨੇ। ਸੇਵ ਸੇਵ ਕਰਤੇ ਜੋ ਨਰ ਧਿਆਵੈ, ਬਰਦ ਚੜ੍ਹੇ ਚੜ੍ਹੇ ਡਾਉਰੂ ਟਮਕਾਵੈ। ਹੁਣ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਨੇ ਕਿ ਸ਼ਿਵ ਸ਼ਿਵ ਕਰਕੇ ਜੋ ਆਦਮੀ ਸ਼ਿਵ ਜੀ ਨੂੰ ਧਿਆਉਂਦਾ ਹੈ, ਜੇ ਪੂਰੀ ਪੂਰੀ ਉਪਾਸ਼ਨਾ ਹੋ ਜਾਵੇ ਤਾਂ ਸ਼ਿਵ ਜੀ ਦਾ ਰੂਪ ਹੋ ਜਾਂਦਾ ਹੈ, ਜੇ ਪੂਰੀ ਉਪਾਸ਼ਨਾ ਨਾ ਹੋਵੇ ਤਾਂ ਉਹਦਾ ਵਾਹਨ ਹੁੰਦਾ ਬਲਦ, ਫਿਰ ਜਾ ਕੇ ਬਲਦ ਬਣਦਾ, ਤਾਂ ਸ਼ਿਵ ਜੀ ਉਸ ਬਲਦ ਉੱਤੇ ਚੜ੍ਹ ਕੇ ਡਾਉਰੂ ਟਮਕਾਵੈ, ਭਾਵ ਡਾਉਰੂ ਵਜਾਉਂਦਾ। ਜੋ ਗੁਰਬਾਣੀ ਅੰਦਰ ਮਹਾਰਾਜ ਲਿਖਿਆ ਹੈ ਇਹ ਬਚਨ ਸਹੀ ਹੈ ਬਿਲਕੁਲ। ਸ਼ਿਵ ਉਪਾਸ਼ਕਾਂ ਨੂੰ ਜੇ ਕੋਈ ਸ਼ੰਕਾ ਹੁੰਦੀ ਵੀ ਹੈ ਤਾਂ ਉਹ ਗੀਤਾ ਪੜ੍ਹ ਲੈਣ, ਇਹ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਸਾਰਾ ਕੁਛ ਉਹਨਾਂ ਨੇ ਵੀ ਇਹੀ ਦੱਸਿਆ ਹੋਇਆ ਕਿ ਇਹਦੀ ਪੂਜਾ ਕਰੋਗੇ ਆਹ ਹੋਊਗਾ ਹੋਊਗਾ। ਅਤੇ ਇਸ ਤਰ੍ਹਾਂ ਇਹ ਸਾਰੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ। ਜਿਹੜੇ ਰਾਮਚੰਦਰ ਜੀ ਨੇ ਸੋ ਵਸ਼ਿਸ਼ਟ ਮੁਨੀ ਜੀ ਨੇ ਉਪਦੇਸ਼ ਦਿੱਤਾ ਸੀ ਰਾਮ ਚੰਦਰ ਜੀ ਨੂੰ ਅਧਿਆਤਮਕ ਰਮਾਇਣ ਆ, ਬ੍ਰਹਮ ਗਿਆਨ ਦੀ ਜਾਂ ਬਹੁਤ ਉੱਚੀ ਅਵਸਥਾ ਦੀ ਉਹਦੇ ਵਿੱਚ ਸਿੱਖਿਆ ਦਿੱਤੀ ਹੋਈ ਹੈ। ਕਈਆਂ ਨੂੰ ਹੋ ਜਾਂਦਾ ਨਾ ਸੁਣ ਕੇ ਤਾਂ ਦੁੱਖ ਹੁੰਦਾ ਹੀ ਆ, ਸ਼ਰਧਾ ਬਹੁਤ ਹੁੰਦੀ ਸਾਰਿਆਂ ਦੀ ਸਾਰਿਆਂ 'ਤੇ, ਪਰ ਆਪਾਂ ਉਹਨਾਂ ਨੂੰ ਇਹ ਵੀ ਕਹਿੰਦੇ ਹਾਂ ਵੀ ਤੁਸੀਂ ਭਾਈ ਇਹ ਚੀਜ਼ ਦਾ ਜਿਹੜਾ ਐਂਡ ਹੈ ਉਹ ਚੰਗਾ ਨਹੀਂ, ਇਸ ਕਰਕੇ ਅਸਲ ਵਿੱਚ ਤਾਂ ਰਾਮ ਜੋ ਰਮਿਆ ਹੋਇਆ ਪਰਮਾਤਮਾ ਉਹਦੀ ਹੋਈ ਬੰਦਗੀ ਸਾਰਿਆਂ ਨੂੰ ਕਹੀ ਹੈ, ਸਾਰਿਆਂ ਨੇ ਸ਼ੁਰੂ ਤੋਂ ਲੈ ਕੇ। ਇੱਥੇ ਫਰਕ ਪੈਂਦਾ ਆ ਕੇ ਜਿਨ੍ਹਾਂ ਨੇ, ਚਾਹੇ ਗੁਰਸਿੱਖ ਨੇ, ਗੁਰਸਿੱਖਾਂ ਨੇ ਆਪਣਾ ਇਤਿਹਾਸ ਸਾਰਾ ਨਹੀਂ ਪੜ੍ਹਿਆ ਹੁਣ ਤੱਕ, ਗੁਰਸਿੱਖਾਂ ਨੇ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਕਥਾ ਨਹੀਂ ਸੁਣੀ, ਦਸਮ ਨਹੀਂ ਪੜ੍ਹਿਆ ਸਾਰਾ, ਭਾਈ ਗੁਰਦਾਸ ਦੀਆਂ ਵਾਰਾਂ ਨਹੀਂ ਪੜ੍ਹੀਆਂ, ਇਸ ਕਰਕੇ ਉਹ ਦੋ ਚਾਰ ਗੱਲਾਂ ਸਿੱਖ ਕੇ ਬਾਹਰਲੇ ਜੇ ਸਿੱਖ ਬਣ ਜਾਂਦੇ। ਇਸ ਤਰ੍ਹਾਂ ਹੀ ਬਹੁਤ ਸਾਰੇ ਜਿਹੜੇ ਹਿੰਦੂ ਗ੍ਰੰਥ ਨੇ, ਹਿੰਦੂ ਮਤ ਦੇ, ਉਹ ਬਹੁਤਿਆਂ ਹਿੰਦੂ ਵੀਰਾਂ ਨੇ ਪੜ੍ਹੇ ਹੀ ਨਹੀਂ ਹੁੰਦੇ, ਅਤੇ ਉਹਦੇ ਵਿੱਚ ਜਿਹੜਾ ਕੁਝ ਲਿਖਿਆ ਹੋਇਆ ਹੈ ਸਾਰ ਤੱਤ ਉਹ ਪੜ੍ਹ ਕੇ ਫਿਰ ਪਤਾ ਲੱਗਦਾ, ਨਹੀਂ ਆਪਾਂ ਨੂੰ ਕਿਹੜਾ ਕੋਈ ਸ਼ੌਂਕ ਹੈ ਇਸ ਤਰ੍ਹਾਂ ਕਹਿਣ ਦਾ। ਪਰ ਜਿਹੜੀ ਅਸਲੀਅਤ ਹੈ ਨਾ ਉਹ ਹੈ ਕਿ ਰਾਮ ਦੀ ਭਗਤੀ, ਆਹ ਸਾਰੇ ਭਗਤ ਪਹਿਲਾਂ ਹੋਰ ਹੋਰ ਭਗਤੀਆਂ ਕਰਦੇ ਸੀ, ਜਦੋਂ ਹੌਲੀ ਹੌਲੀ ਸੋਝੀ ਪਈ ਫਿਰ ਆ ਕੇ ਅਸਲ ਵਿੱਚ ਪਰਮੇਸ਼ਰ ਦੀ ਭਗਤੀ ਹੀ ਕਰਨ ਲੱਗ ਪਏ। ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਅਵਤਰੈ, ਤੋ ਇਸ ਤਰ੍ਹਾਂ ਫਰਮਾਉਂਦੇ ਹਨ ਜਿਹੜਾ ਆਦਮੀ ਮਹਾਮਾਈ ਦੀ, ਵੱਡੀ ਦੇਵੀ ਦੀ ਜਾਂ ਵੱਡੀਆਂ ਦੇਵੀਆਂ ਦੀ ਪੂਜਾ ਕਰਦਾ ਹੈ, ਸੋ ਜੇ ਪੂਰੀ ਪੂਰੀ ਉਪਾਸ਼ਨਾ ਹੋ ਜਾਵੇ ਤਾਂ ਉਹ ਨਰ ਸੈ ਤੋਂ ਭਾਵ ਆਦਮੀ ਤੋਂ ਇਸਤਰੀ ਹੋ ਕੇ ਉਤਰਦਾ, ਸੋ ਜੰਮਦਾ ਹੈ, ਦੇਵੀ ਰੂਪ ਹੁੰਦਾ ਹੈ। ਜੇ ਉਪਾਸ਼ਨਾ ਪੂਰੀ ਨਾ ਹੋਵੇ ਤਾਂ ਉਹਦਾ ਵਾਹਨ ਕੀ ਹੈ, ਸ਼ੇਰ, ਸ਼ੇਰ ਦੇ ਉੱਤੇ ਸਵਾਰੀ ਕਰਦੀ ਹੈ, ਫਿਰ ਉਹ ਸ਼ੇਰ ਦੀ ਸਵਾਰੀ ਸ਼ੇਰ ਬਣ ਜਾਂਦਾ, ਨਹੀਂ ਤਾਂ ਮਹਾਮਾਈ। ਹੁਣ ਇੱਥੇ ਆ ਕੇ ਥੋੜ੍ਹਾ ਟੱਪਲਾ ਲੱਗਦਾ ਆਮ ਬੰਦੇ ਨੂੰ, ਕਈ ਚੰਡੀ ਸਮਝਦੇ ਨੇ, ਚੰਡੀ ਤਾਂ ਆਪਾਂ ਜੇ ਕੋਈ ਗਰਮ ਹੋ ਜਾਵੇ ਨਾ ਬਾਹਲੀ, ਬੰਗਾਲ ਦੇ ਵਿੱਚ ਕੋਈ ਲੜਾਈ ਕਰੇ ਲੇਡੀ ਜ਼ਿਆਦਾ, ਉਹਨੂੰ ਕਹਿੰਦੇ ਬਾਪ ਰੇ ਤਾਂ ਚੰਡੀ ਬਣ ਗਈ ਹੈ, ਲੋਕ ਤਾਂ ਹਰੇਕ ਨੂੰ ਚੰਡੀ ਕਹਿ ਦਿੰਦੇ ਨੇ। ਸੋ ਚੰਡੀ ਦਾ ਇੱਕ ਜਦੋਂ ਗਰਮ ਰੂਪ ਹੁੰਦਾ ਉਦੋਂ ਚੰਡੀ ਹੀ ਹੁੰਦਾ। ਸੋ ਇਸ ਤਰ੍ਹਾਂ ਇਹ ਜਿਹੜਾ ਜਿਹਨੂੰ ਦਸਵੇਂ ਪਾਤਸ਼ਾਹ ਨੇ ਚੰਡੀ ਲਿਖਿਆ, ਉਹ ਕਈ ਇੱਥੇ ਟੱਪਲਾ ਖਾਂਦੇ ਨੇ, ਦਸਵੇਂ ਪਾਤਸ਼ਾਹ ਨੇ ਕੋਈ ਦੇਵੀ ਦਾ ਨਾਂ ਨਹੀਂ ਲਿਖਿਆ ਉੱਥੇ, ਚੰਡੀ ਦਾ ਉਹਨਾਂ ਨੇ ਮਤਲਬ ਕਿਹਾ ਅਕਾਲ ਸ਼ਕਤੀ, ਦੂਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ। ਉਹ ਜਿਹੜੀ ਅਕਾਲ ਸ਼ਕਤੀ ਦੇ ਅਧੀਨ ਹੀ ਸਾਰੀ ਸ੍ਰਿਸ਼ਟੀ ਹੈ, ਦੇਵਤੇ ਹੈ, ਤੋ ਇਸੇ ਪ੍ਰਕਾਰ 99 ਕਰੋੜ ਦੇਵੀਆਂ ਨੇ, 99 ਕਰੋੜ, 33 ਕਰੋੜ ਦੇਵਤਾ, 9 ਕਰੋੜ ਦੁਰਗਾ ਹੀ ਹੈ ਇਕੱਲੀ, ਇਹਦੀ ਉਪਾਸ਼ਨਾ ਕਰੋਗੇ। ਤਾਂਹੀਓ ਕਿਹਾ ਵੀ ਇਹ ਜ਼ਿਆਦਾ ਚੱਕਣਾ 'ਚ ਨਾ ਪਾਓ, ਉਪਾਸ਼ਨਾ ਕਰਨੀ ਹੈ ਇੱਕ ਪਰਮੇਸ਼ਰ ਦੀ ਕਰੋ ਬਸ, ਉੱਥੇ ਇੱਕ ਕਹਾਣੀ ਠੀਕ ਰਹਿੰਦੀ ਆ ਆ ਕੇ। ਤੋ ਤਾਂ 'ਤੇ ਜਿਹੜੀ ਗੱਲ ਹੁਣ ਇੱਥੇ ਆਉਣੀ ਹੈ ਇਹ ਉਹ ਚੰਡੀ ਨਹੀਂ ਗੀ, ਉਹ ਵੀ ਮੈਂ ਫਰਕ ਦੱਸ ਦਿੰਦਾ, ਪ੍ਰੈਕਟੀਕਲੀ ਆਪਾਂ ਚੀਜ਼ ਨਾ ਦੇਖੀ ਹੁੰਦੀ ਫਿਰ ਪਤਾ ਨਹੀਂ, ਮੈਨੂੰ ਵੀ ਨਹੀਂ ਸੀ ਲੱਗਣਾ, ਜਿਹੜੇ ਗੁਰਮੁਖ ਅਭਿਆਸੀ ਹੁੰਦੇ ਨੇ ਉਹਨਾਂ ਨਾਲ ਇਹ ਵਿਚਾਰ ਸਾਡੇ ਸਾਂਝੇ ਹੋ ਜਾਂਦੇ ਨੇ, ਬਹੁਤ ਉੱਚੀਆਂ ਅਵਸਥਾ ਦੇ ਮਾਲਕ। ਮੈਂ ਕਿਹਾ ਵੀ ਚੰਡੀ ਜਿਹੜੀ ਹੈ ਇਹ ਕੀ ਚੀਜ਼ ਹੈ, ਅਤੇ ਇਹ ਜਿਹੜੀ ਦੁਰਗਾ ਇਹ ਕੀ ਚੀਜ਼ ਹੈ, ਕਹਿੰਦੇ ਇਹਦਾ ਪੀਲਾ ਸ਼ੇਰ ਹੈ ਦੁਰਗਾ ਦਾ, ਜਿਹੜੀ ਅਕਾਲ ਸ਼ਕਤੀ ਹੈ ਚੰਡੀ ਰੂਪ ਧਾਰਦੀ ਹੈ ਉਹਦਾ ਸ਼ੇਰ ਚਿੱਟਾ ਹੁੰਦਾ, ਇਹਨਾਂ ਦਾ ਫਰਕ ਹੈ। ਉਹ ਚਿੱਟਾ ਸ਼ੇਰ ਤਾਂ ਕਦੇ ਕਿਸੇ ਨੇ ਦੇਖਿਆ ਹੀ ਨਹੀਂ, ਸਿਰਫ ਇੱਕ ਪਰਮੇਸ਼ਰ ਅਤੇ ਪਰਮੇਸ਼ਵਰੀ ਦੋ ਨੇ, ਉਹਨੂੰ ਪਰਮੇਸ਼ਵਰੀ ਕਹਿੰਦੇ ਹਾਂ, ਉਹਨੂੰ ਕੁਦਰਤ ਕਹਿੰਦੇ ਹਾਂ, ਉਹਨੂੰ ਆਪਾਂ ਚੰਡੀ ਕਹਿੰਦੇ ਹਾਂ। ਇਸ ਤਰ੍ਹਾਂ ਚੰਡੀ ਤਾਂ ਕਈਆਂ ਨੇ ਜੰਗ ਦੀ ਦੇਵੀ ਕਰਕੇ, ਚੰਡੀ ਕਈਆਂ ਦਾ ਨਾਂ ਹੈ, ਇੱਕ ਚੰਡੀ ਨਹੀਂ ਹੈ। ਬਸ ਦਸਵੇਂ ਪਾਤਸ਼ਾਹ ਦੇ ਨਿਸ਼ਾਨੇ ਨੂੰ ਸਮਝੋ, ਉਹ ਕਹਿੰਦੇ ਨੇ ਮੇਰੇ ਖਿਆਲ ਮੁਤਾਬਕ ਅਕਾਲ ਸ਼ਕਤੀ ਹੀ ਅਸਲ ਚੰਡਕਾ ਹੈ, ਜੇ ਅਕਾਲ ਸਾਨੂੰ ਜੋਤ ਨਾ ਦੇਵੇ ਅਸੀਂ ਕਿੱਥੋਂ ਲੜ ਲਾਂਗੇ, ਜੇ ਉਹ ਸ਼ਕਤੀ ਅਕਾਲ ਦੀ ਜੋਤ ਦੁਰਗਾ ਦੇ ਵਿੱਚ ਵੀ ਜੇ ਰੱਖੀ ਆ ਉਹਨੇ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਂ ਹੀ ਤੈਂ ਅਕਾਲ ਪੁਰਖ ਨੇ। ਸੋ ਇਸ ਕਰਕੇ ਹੈ ਕਿ ਉਹ ਅਕਾਲ ਸ਼ਕਤੀ ਹੀ ਅਸਲ ਵਿੱਚ ਸਾਰਾ ਕਰਮ ਕਰਦੀ ਹੈ, ਜਿਵੇਂ ਸੂਰਜ ਦੀ ਧੁੱਪ ਕੜਾਕੇਦਾਰ ਹੈ, ਅਤੇ ਪਰ ਇਹ ਵੀ ਜਿਹੜੀ ਹੈ ਅਕਾਲ ਸ਼ਕਤੀ ਨੇ ਇਹਦੇ ਵਿੱਚ ਆਪਣੀ ਸ਼ਕਤੀ ਰੱਖੀ ਹੋਈ ਹੈ। ਸਮਝਣ ਦਾ ਯਤਨ ਕਰੋ ਕਿ ਅਕਾਲ ਪੁਰਖ ਵਾਹਿਗੁਰੂ ਅਤੇ ਅਕਾਲ ਦੀ ਸ਼ਕਤੀ, ਹੁਣ ਐਂ ਤਾਂ ਗੁਰੂ ਨਾਨਕ ਸਾਹਿਬ ਜਦੋਂ ਆਏ ਨੇ, ਇੱਕ ਨਾਨੂ ਪੰਡਿਤ ਸੀ, ਉਹਨੇ ਪਹਿਲਾਂ ਪੜ੍ਹ ਲਿਆ ਸੀ ਕਿ ਭਵਿੱਖਤ ਪੁਰਾਣ ਵਿੱਚ ਕਿ ਨਾਨਕ ਨਾਮੇ ਕਰਕੇ ਅਵਤਾਰ ਆਉਣਾ ਪਰਮੇਸ਼ਰ ਦਾ। ਉਹਨੇ ਆਪਣਾ ਨਾਂ ਹੀ ਨਾਨੂ ਰਖਾ ਲਿਆ, ਕਹਿੰਦਾ ਅਸਲ 'ਚ ਉਹ ਮੈਂ ਹੀ ਹਾਂ। ਐਂ ਤਾਂ ਨਾਂ ਦੇ ਉੱਤੇ ਗਾਹਾਂ ਕੋਈ ਨਾਂ ਰਖਾ ਕੇ ਬਣ ਜਾਵੇ ਉਹ ਅਲੱਗ ਗੱਲ ਹੈ। ਆਹ ਹੁਣ ਵੀ ਕਈ ਲੋਕਾਂ ਦਾ ਨਾਂ ਨਾਨਕ ਸਿੰਘ ਹੈ, ਉਹਨੂੰ ਗੁਰੂ ਨਾਨਕ ਸਾਹਿਬ ਮੰਨ ਲਈਏ, ਕਈਆਂ ਦਾ ਨਾਂ ਗੋਬਿੰਦ ਸਿੰਘ ਰੱਖਿਆ ਹੋਇਆ, ਉਹ ਇਹ ਥੋੜ੍ਹੀ ਵੀ ਉਹ ਗੁਰੂ ਗੋਬਿੰਦ ਸਿੰਘ ਬਣ ਗਿਆ। ਕਈਆਂ ਨੂੰ ਅਜੀਤ ਸਿੰਘ ਹੈ, ਕਈਆਂ ਨੂੰ ਜੁਝਾਰ ਸਿੰਘ ਰੱਖਿਆ ਹੋਇਆ, ਇਹ ਤਾਂ ਉਹਨਾਂ ਦੇ ਨਾਂ ਦਾ ਸਦਕਾ ਰੱਖਿਆ ਵੀ ਚਲੋ ਉਹ ਯਾਦ ਆਉਂਦੇ ਨੇ, ਫਿਰ ਇਹ ਥੋੜ੍ਹੀ ਵੀ ਇਹ ਉਹੀ ਬਣ ਗਏ। ਇਸੇ ਤਰ੍ਹਾਂ ਅਕਾਲ ਦੇ ਨਾਂ 'ਤੇ ਕਈਆਂ ਨੇ ਨਾਂ ਰੱਖੇ ਆਪਣੇ, ਕਈਆਂ ਨੇ ਮੈਂ ਦੇਖਿਆ ਕਈਆਂ ਨਾਂ ਵਾਹਿਗੁਰੂ ਸਿੰਘ ਰੱਖਿਆ ਹੁੰਦਾ, ਹੁਣ ਵਾਹਿਗੁਰੂ ਕਹੀ ਉਹਨੂੰ ਮੱਥਾ ਟੇਕਣ ਲੱਗ ਜਿਵੇਂ ਤੂੰ ਵਾਹਿਗੁਰੂ ਬਣ ਗਿਆ। ਤਾਂ ਇਸ ਤਰ੍ਹਾਂ ਜਿਹੜਾ ਹੈ ਅਕਾਲ ਪੁਰਖ ਦੇ ਨਾਮ ਉੱਤੇ, ਅਕਾਲ ਪੁਰਖ ਦੇ ਤਾਂ ਬੇਅੰਤ ਨਾਮ ਨੇ, ਫਿਰ ਇਸੇ ਪ੍ਰਕਾਰ ਅਕਾਲ ਸ਼ਕਤੀ ਦੀ ਜਿਹੜੀ ਕਿਰਿਆ ਹੁੰਦੀ ਹੈ, ਉਹ ਕਿਰਿਆ ਦੇ ਮੁਤਾਬਕ ਉਹ ਅਕਾਲ ਸ਼ਕਤੀ ਜਿਹੜੀ ਹੈ, ਉਹਨੇ ਏਕਾ ਮਾਈ ਜੋ ਹੈ ਉਹ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਮਾਂ, ਉਹ ਏਕਾ ਮਾਈ ਅਕਾਲ ਸ਼ਕਤੀ ਹੋਈ ਹੈ, ਮਾਇਆ ਜਿਹੜੀ ਰਚੀ ਪਰਮਾਤਮਾ ਨੇ। ਅਤੇ ਜਿਹੜੀ ਉੱਦਾਂ ਜਿਹਨੂੰ ਚੰਡੀ ਜਾਂ ਦੁਰਗਾ ਹਿੰਦੂ ਮੱਚ ਕਹਿੰਦੇ ਨੇ, ਉਹ ਸ਼ਿਵਜੀ ਦੀ ਜੋ ਇਸਤਰੀ ਹੈ ਪਾਰਵਤੀ, ਉਹਨੂੰ ਕਹਿੰਦੇ ਨੇ। ਉਹ ਹੈ ਪਾਰਵਤੀ ਜਿਹੜੀ ਹੈ, ਉਹ ਦੁਰਗਾ ਰੂਪ ਧਾਰ ਕੇ, ਚੰਡੀ ਰੂਪ ਧਾਰ ਕੇ ਦੁਸ਼ਟਾਂ ਨੂੰ ਸੋਧਦੀ ਹੈ। ਇਸ ਕਰਕੇ ਉਹ ਜਿਹੜੀ ਅਕਾਲ ਸ਼ਕਤੀ ਦੀ ਆਪਾਂ ਗੱਲ ਕਰਦੇ ਹਾਂ, ਬਹੁਤ ਵੱਡੀ ਚੀਜ਼। ਅਕਾਲ ਸ਼ਕਤੀ ਅੱਗੇ ਸਾਜਦੀ ਹੈ ਸਾਰਾ ਕੁਛ, ਉਹ ਸਾਜਦੀ ਜਿਹੜਾ ਆਪਾਂ ਨੂੰ ਅੱਖਾਂ ਨਾਲ ਦਿਖਦਾ ਨਾ, ਜੋ ਅੱਜ ਤੱਕ ਹੋਇਆ ਸ੍ਰਿਸ਼ਟੀ 'ਚ, ਆ ਤਾਰੇ, ਚੰਦਰਮਾ, ਧਰਤੀਆਂ, ਪਹਾੜ, ਸਮੁੰਦਰ, ਕੋਈ ਅਵਤਾਰ ਹੋਏ ਨੇ, ਕੋਈ ਦੇਵੀ ਦੇਵਤਾ ਹੋਏ ਨੇ, ਇਹ ਉਗਰਦੰਤੀ ਬਾਣੀ ਲਿਖੀ ਦਸਵੇਂ ਪਾਤਸ਼ਾਹ ਨੇ, ਇੱਕ ਆਮ ਸੰਗਤਾਂ ਵਿੱਚ ਉਹ ਪ੍ਰਚਲਿਤ ਨਹੀਂ ਹੈ। ਉਗਰਦੰਤੀ ਬਾਣੀ ਆਮ ਜਿਹੜੇ ਆਪਣੇ ਸੁੰਦਰ ਗੁਟਕੇ ਆ, ਬੇਅੰਤ ਬਾਣੀ ਵਾਲਾ, ਬਰੀਕ ਅੱਖਰਾਂ ਵਾਲਾ, ਉਹਦੇ 'ਚ ਲਿਖੀ ਤਾਂ ਹੋਈ ਆ। ਉਹਦੇ 'ਚ ਮਹਾਰਾਜ ਨੇ ਉਸ ਅਕਾਲ ਸ਼ਕਤੀ ਦਾ ਵਰਣਨ ਕੀਤਾ ਵੀ ਤੂੰ ਹੀ ਸਭ ਕੁਛ ਹੈ, ਤੂੰ ਹੀ ਹੈ, ਤੂੰ ਹੀ ਸਭ ਕੁਛ ਸਾਜ ਕੇ। ਅਕਾਲ ਸ਼ਕਤੀ ਨੂੰ ਉੱਥੇ ਲਿਖਿਆ ਕਿ ਤੂੰ ਹੀ ਰਾਮ ਚੰਦਰ ਰੂਪ ਹੋ ਕੇ ਰਾਵਣ ਦਾ ਨਾਸ ਕੀਤਾ, ਤੂੰ ਹੀ ਕ੍ਰਿਸ਼ਨ ਰੂਪ ਹੋ ਕੇ ਕੰਸ ਦਾ ਨਾਸ ਕੀਤਾ। ਇਉਂ ਅਕਾਲ ਸ਼ਕਤੀ, ਜੇ ਅਕਾਲ ਸ਼ਕਤੀ ਨਾ ਹੁੰਦੀ, ਜੇ ਉਹ ਆਪਣੀ ਸ਼ਕਤੀ ਨਾ ਦੇਣ ਤਾਂ ਜੰਗ ਨਹੀਂ ਹੁੰਦੀ। ਇਹਦੇ ਵਿੱਚ ਅੱਗੇ ਉਹਨੇ ਫਿਰ ਅਕਾਲ ਸ਼ਕਤੀ ਨੇ ਸਾਜਿਆ ਅੱਗੇ ਤਿੰਨ ਸ਼ਕਤੀਆਂ ਆਪਣੀਆਂ, ਉਹਨੇ ਅਗਾਹਾਂ ਆਪਣੇ ਆਪ ਤੋਂ ਬਣਾਈਆਂ ਨੇ, ਬ੍ਰਹਮਾ ਵਿਸ਼ਨੂੰ ਮਹੇਸ਼ ਅਲੱਗ ਬਣਾਏ ਨੇ। ਤਿੰਨ ਸ਼ਕਤੀਆਂ ਜਿਹੜੀਆਂ ਬਣਾਈਆਂ ਨੇ, ਉਹਨਾਂ ਨੇ ਸਰਸਵਤੀ ਹੈ ਔਰ ਲਕਸ਼ਮੀ ਹੈ, ਫਿਰ ਇਸੇ ਪ੍ਰਕਾਰ ਪਾਰਵਤੀ, ਗੁਰ ਈਸ਼ਰ, ਗੁਰ ਗੋਰਖ, ਬ੍ਰਹਮਾ ਗੁਰ, ਪਾਰਵਤੀ ਮਾਂ ਅਤੇ ਈ। ਇਹ ਮਾਈ ਵਿੱਚੋਂ ਤਿੰਨ ਤਿੰਨ ਅੱਖਰ ਹੋਣੇ, ਪਾਰਵਤੀ ਹੋ ਗਈ, ਸਰਸਤੀ ਈ ਜੋ ਲੈਣੀ ਹੈ, ਅਤੇ ਮਾਂ ਇਹ ਲਕਸ਼ਮੀ ਹੈ। ਇਹ ਅੱਗੇ ਉਹ ਅਕਾਲ ਸ਼ਕਤੀ ਨੇ ਤਿੰਨ ਸ਼ਕਤੀਆਂ, ਇਹ ਤਿੰਨ ਦੇਵਤੇ, ਤਿੰਨ ਸ਼ਕਤੀਆਂ ਬ੍ਰਹਮਾ ਨੇ ਫਿਰ 33 ਕਰੋੜ ਦੇਵਤਾ ਆਪਣੇ ਵਿੱਚੋਂ ਪੈਦਾ ਕੀਤਾ। ਸੋ ਅਕਾਲ ਸ਼ਕਤੀ ਨੇ ਆਪਣੇ ਵਿੱਚੋਂ 99 ਕਰੋੜ ਦੇਵੀਆਂ ਬਣਾਈਆਂ। ਅੱਗੇ ਕਹਿੰਦੇ ਸਾਰੇ ਉਹਨਾਂ ਨੂੰ ਦੇਵੀਆਂ ਹੀ ਆ, ਕਹਿੰਦੇ ਉਹ ਵੀ ਜਦੋਂ ਉਹਨੇ ਦੁਰਗਾ ਨੇ ਆਪਣਾ ਰੂਪ ਧਾਰਿਆ, ਉਹਨੂੰ ਕਹਿੰਦੇ ਇਹ ਚੰਡੀ ਹੈ। ਅਤੇ ਇਸ ਪ੍ਰਕਾਰ ਹੈ ਕਿ ਇਹ ਫਿਲੋਸਫੀ ਜਾਂ ਇਹ ਚੀਜ਼ ਨੂੰ ਸਮਝਣਾ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਆਮ ਬੰਦਾ ਤਾਂ ਰੋਟੀਆਂ ਖਾਧੀਆਂ, ਕੰਮ ਕੀਤੇ, ਪੈਸੇ ਕਮਾਏ, ਆਪਣੇ ਨਿਆਣੇ ਪਾਲ ਕੇ ਸੌਂ ਗਿਆ। ਵਿਹਲੇ ਬੰਦਿਆਂ ਸਾਡੇ ਵਰਗਿਆਂ ਦੀ ਇਹੀ ਖੋਜ ਰਹਿੰਦੀ ਹਰ ਵਕਤ, ਕਿੱਥੇ ਅਸਲੀਅਤ ਸਮਝਾਈਏ ਗੁਰਸਿੱਖਾਂ ਨੂੰ, ਅਸਲੀਅਤ ਹੈ ਕੀ ਹੈ। ਅਸਲੀਅਤ ਤੱਕ ਜਾ ਕੇ ਆਪਾਂ ਨੂੰ ਪਤਾ ਲੱਗਦਾ ਕਿ ਅਸਲ ਗੱਲ ਹੁੰਦੀ ਕੀ ਹੈ, ਕਿਉਂਕਿ ਫਿਰ ਘਮਸਾਣ ਜਿਹਾ ਪਿਆ ਰਹਿੰਦਾ, ਰੌਲਾ ਪਿਆ ਰਹਿੰਦਾ। ਇਹ ਸਾਰਾ ਕੁਝ ਜੋ ਜਿਵੇਂ ਚੰਡੀ ਚਰਿੱਤਰ ਲਿਖਿਆ ਦਸਵੇਂ ਪਾਤਸ਼ਾਹ ਨੇ, ਦੋ ਲਿਖੇ ਨੇ, ਪਹਿਲਾ ਭਾਗ ਹੈ ਉਹਦਾ, ਦੂਜਾ ਜਦੋਂ ਪਟਿਆਲੇ ਕਥਾ ਕਰਨੀ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਦਸਵੇਂ ਪਾਤਸ਼ਾਹ ਦਾ ਪ੍ਰਸੰਗ ਆ ਗਿਆ ਸੀ ਚੰਡੀ ਦਾ, ਫਿਰ ਮੈਂ ਗੁਰਮੁਖਾਂ ਕੋਲ ਗਿਆ, ਮੈਂ ਕਿਹਾ ਵੀ ਮੇਰੀ ਤਾਂ ਨਹੀਂ ਸਮਝ ਲੱਗਦੀ, ਤੁਸੀਂ ਜਰਾ ਮੈਨੂੰ ਦੱਸੋ ਸਾਰਾ ਕੁਛ। ਕਹਿੰਦੇ ਸਵੇਰੇ ਆਈ, ਇਹ ਰਾਤ ਨੂੰ ਉਹਨਾਂ ਨੇ ਸਾਰਾ ਬਿਰਤਾਂਤ ਦੇਖਿਆ। ਮੈਂ ਕਿਹਾ ਵੀ ਇਹ ਮੈਨੂੰ ਦੱਸੋ ਚੰਡੀ ਅਤੇ ਦੁਰਗਾ 'ਚ ਕੀ ਫਰਕ ਹੈ। ਸੋ ਕਹਿਣ ਲੱਗੇ ਪਰਮੇਸ਼ਰ ਨੇ ਹੁਕਮ ਕੀਤਾ ਚੰਡੀ ਨੂੰ ਵੀ ਤੂੰ ਸਾਰੇ ਦੈਂਤ ਖਤਮ ਕਰ ਦੇ। 45 ਪਦਮ ਗਿਣਤੀ ਸੀ ਉਹਨਾਂ ਦੀ। ਕਹਿੰਦੇ ਜਦੋਂ ਚੰਡੀ ਨੂੰ ਕਿਹਾ, ਚੰਡੀ ਕਹਿੰਦੀ ਉਪਾਸ਼ਨਾ ਤਾਂ ਉਹ ਮੇਰੀ ਹੀ ਕਰਦੇ ਨੇ, ਅਤੇ ਜਦੋਂ ਮੈਂ ਸਾਹਮਣੇ ਜਾਣਾ ਉਹਨਾਂ ਨੇ ਚਰਨੀ ਪੈ ਜਾਣਾ, ਲੜਨਾ ਹੀ ਨਹੀਂ, ਖਤਮ ਕਿਵੇਂ ਹੋਣਗੇ। ਪਰਮੇਸ਼ੁਰ ਕਹਿਣ ਲੱਗੇ ਤੁਸੀਂ ਚਰਿੱਤਰ ਕਰੋ ਇੱਕ ਚੰਡੀ ਚਰਿੱਤਰ ਤਾਂ ਹੀ ਉਹਦਾ ਨਾਂ ਹੈ। ਕੀ ਚਰਿੱਤਰ ਕਰੀਏ? ਕਹਿੰਦੇ ਤੁਸੀਂ ਆਪਣੇ ਵਿੱਚੋਂ ਇੱਕ ਹੋਰ ਰੂਪ ਪ੍ਰਗਟ ਕਰ ਲਓ ਦੁਰਗਾ, ਫੇਰ ਤਾਂ ਨਹੀਂ ਸਾਹਮਣੇ ਝੁਕਦੇ। ਕਹਿੰਦੇ ਨਹੀਂ ਫੇਰ ਨਹੀਂ। ਸੋ ਕਹਿੰਦੇ ਆਪਣੇ ਵਾਹਨ ਜਿਹੜਾ ਉਹਨੂੰ ਚੇਂਜ ਕਰ ਲਓ, ਬਦਲ ਲਓ, ਪੀਲੇ ਰੰਗ ਦਾ ਸ਼ੇਰ ਬਣਾ ਕੇ ਆਪਣੇ ਵਿੱਚੋਂ ਉਹਨੇ ਉਹ ਸ਼ਕਤੀ ਨੂੰ ਪ੍ਰਗਟ ਕੀਤਾ। ਅੱਗੇ ਉਹਨੇ ਅੱਗੇ ਫਿਰ ਨੌ ਸ਼ਕਤੀਆਂ ਆਪਣੀਆਂ ਅੱਗੇ ਹੋਰ ਪ੍ਰਗਟ ਕਰ ਲਈਆਂ ਆਪਣੇ ਵਿੱਚੋਂ, ਕਾਲੀ ਦੇਵੀ ਆਦਿਕ, ਕਾਲਕਾ ਆਦਿਕ। ਤੋ ਇਸ ਤਰ੍ਹਾਂ ਮੂਲ ਰੂਪ ਵਿੱਚ ਅਕਾਲ ਸ਼ਕਤੀ ਅਲੱਗ ਹੈ, ਉਹ ਅਤੇ ਉਸ ਤੋਂ ਸਾਰੀਆਂ ਸ਼ਕਤੀਆਂ ਅੱਗੇ ਜਨਮ ਲੈਂਦੀਆਂ ਨੇ, ਉਹ ਅੱਗੇ ਸਾਰਿਆਂ ਨੂੰ ਜਨਮ ਦਿੰਦੀ। ਮੂਲ ਵਿੱਚ ਸਭ ਤੋਂ ਉੱਤੇ ਉਹੀ ਹੈ ਅਕਾਲ ਪੁਰਖ ਵਾਹਿਗੁਰੂ ਅਤੇ ਅਕਾਲ ਦੀ ਸ਼ਕਤੀ, ਜਿਸ ਸ਼ਕਤੀ ਕਰਕੇ ਉਹ ਸ੍ਰਿਸ਼ਟੀ ਨੂੰ ਸਾਜਦਾ, ਜਿਹਨੂੰ ਆਪਾਂ ਕਹਿੰਦੇ ਹਾਂ ਓਅੰਕਾਰ, ਜੋ ਸਭਨਾਂ ਦਾ ਪ੍ਰਕਾਸ਼ਕ ਹੈ। ਇਹ ਇੱਥੇ ਆ ਕੇ ਉਹ ਵਿੱਚ ਸਮਿਲਿਤ ਹੁੰਦੀ। ਜਿਹੜਾ ਪਹਿਲਾਂ ਏਕਾ ਲੱਗਿਆ ਉਹਦੇ ਵਿੱਚ ਉਹ ਹੈ ਨਹੀਂ, ਓਅੰਕਾਰ ਵਿੱਚ ਉਹ ਸ਼ਕਤੀ ਹੈ ਜੋ ਪ੍ਰਕਾਸ਼ਕ ਹੈ ਸਭਨਾਂ ਦਾ, ਜਿਹਦਾ ਨਾਮ ਸੱਚਾ ਹੈ। ਜਦੋਂ ਕਰਤਾ ਬਣਦਾ ਸ੍ਰਿਸ਼ਟੀ ਦਾ, ਪੁਰਖ ਪੂਰਨ ਵਿਆਪਕ ਹੁੰਦਾ, ਉਹ ਕਰਤਾ ਬਿਨਾਂ ਇਸ ਅਕਾਲ ਸ਼ਕਤੀ ਤੋਂ ਬਣ ਨਹੀਂ ਸਕਦਾ। ਫਿਰ ਉਹ ਇਸ ਸ਼ਕਤੀ ਨੂੰ ਸਾਜਦਾ, ਇਸ ਸ਼ਕਤੀ ਦੇ ਰਾਹੀਂ ਫਿਰ ਸਾਰੇ ਸੰਸਾਰ ਦੀ ਸਿਰਜਣਾ ਕਰਦਾ। ਤਾਂ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਗੁਰਪ੍ਰਸਾਦ ਤੱਕ ਤਾਂ ਸਾਰਾ ਉਹਨਾਂ ਦਾ ਹੀ ਵਰਣਨ ਹੈ। ਗੁਰਪ੍ਰਸਾਦ ਤੱਕ ਤਾਂ ਸ੍ਰਿਸ਼ਟੀ ਵੀ ਨਹੀਂ ਹੈ, ਕਰਤਾ ਪੁਰਖ ਨੇ ਸ੍ਰਿਸ਼ਟੀ ਸਾਜੀ ਪਰ ਗੁਰਪ੍ਰਸਾਦ ਤੱਕ ਸ੍ਰਿਸ਼ਟੀ ਆਈ ਨਹੀਂ। ਵਿੱਚ ਜਪ ਕਿਹਨੇ ਕਰਨਾ? ਉਹ ਤਾਂ ਆਪੇ ਜਪੀ ਜਾਂਦੇ ਨੇ, ਆਪੇ ਜਪੋ, ਆਪਣਾ ਜਾਪ, ਆਪਣਾ ਚਿੰਤਨ ਆਪ ਕਰਦੇ ਨੇ। ਇਹ ਆਦਿ ਸੱਚ ਤੋਂ ਸ਼ੁਰੂ ਹੁੰਦੀ, ਫਿਰ ਆਦਿ ਤੋਂ ਲੈ ਕੇ ਜੋ ਸੱਚ ਸਰੂਪ ਹੈ, ਜੁਗਾਦ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਇਹ ਹੁਣ ਸ੍ਰਿਸ਼ਟੀ ਹੈ ਸਾਰੀ। ਸ੍ਰਿਸ਼ਟੀ 'ਚ ਆ ਜਾਂਦੇ ਯੁੱਗ ਧਰਤੀਆਂ, ਸ੍ਰਿਸ਼ਟੀ ਦੀ ਬਣਤਰ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਜਦੋਂ ਸ੍ਰਿਸ਼ਟੀ ਮੁੱਕ ਗਈ ਮਹਾਂਪਰਲੋਂ ਵੇਲੇ, ਫਿਰ ਉਹ ਇੱਕੋ ਹੀ ਰਹਿ ਜਾਣਾ। ਉੱਥੇ ਫਿਰ ਓਅੰਕਾਰ ਸਰੂਪ ਵੀ ਆਪਣਾ ਸਮਿਲਿਤ ਕਰ ਲੈਂਦੇ ਨੇ। ਓਅੰਕਾਰ ਹੀ ਸ੍ਰਿਸ਼ਟੀ ਦਾ ਮੂਲ ਹੈ, ਓਅੰਕਾਰ ਹੀ ਮਾਇਆ ਦਾ ਪਸਾਰਾ ਕਰਦਾ ਹੈ। ਇਸ ਕਰਕੇ ਇਸ ਚੀਜ਼ ਵਿੱਚ ਆਪਾਂ ਕਦੇ ਡੂੰਘਾਈ ਤੱਕ ਨਹੀਂ ਗਏ, ਤਾਂ ਇਹਨੂੰ ਆਪਾਂ ਨੂੰ ਇੰਨਾ ਦੱਸਣਾ ਪਿਆ ਕਿ ਜਿਹੜਾ ਕੋਈ ਜਿਹਦੀ ਉਪਾਸ਼ਨਾ ਕਰਦਾ ਉਹ ਉਹੀ ਬਣ ਜਾਂਦਾ। ਫਿਰ ਉਪਾਸ਼ਕ ਨੇ ਕਿਹਾ ਨਾਮਦੇਵ ਜੀ ਨੂੰ ਕਿ ਦੇਵੀ ਤਾਂ ਮੁਕਤੀ ਦੀ ਦਾਤੀ ਹੈ। ਨਾਮਦੇਵ ਜੀ ਨੇ ਕਿਹਾ ਦੇਵੀ ਭੋਗ ਮੋਖ ਸਭ ਦੀ ਦਾਤੀ ਹੈ, ਉਹ ਛੋਟੀਆਂ ਛੋਟੀਆਂ ਮੁਕਤੀਆਂ ਹੋਰ ਹੁੰਦੀਆਂ ਨੇ, ਕੇਵਲ ਮੁਕਤੀ ਨਹੀਂ ਦੇ ਸਕਦੀ ਉਹ ਆਪਾਂ ਨੂੰ। ਜਿਵੇਂ ਸਰੂਪ ਮੁਕਤੀ ਆਪਣੇ ਅਰਗਾ ਸਰੂਪ ਬਣਾ ਲੈਣਾ, ਸਮੀਪ ਮੁਕਤੀ ਆਪਣੇ ਕੋਲ ਬਿਠਾ ਲੈਣਾ ਸ਼ੇਰ ਬਣਾ ਕੇ, ਸਾਪਣਾ ਰੂਪ ਬਣਾਉਣਾ। ਇਸ ਪ੍ਰਕਾਰ ਮੁਕਤੀ ਜਿਹੜੀ ਆ ਨਾ, ਜਿਹੜੀ ਆਪਾਂ ਕਹਿੰਦੇ ਹਾਂ 84 ਲੱਖ ਦਾ ਗੇੜਾ ਕੱਟ ਕੇ ਸੱਚਖੰਡ ਚਲੇ ਜਾਣਾ। ਸੋ ਇਸ 'ਤੇ ਹੁਣ ਰਾਜਾ ਪੀਪਾ ਜਿਹੜਾ ਹੋਇਆ, ਭਗਤ ਪੀਪਾ ਜੀ ਜਿਨ੍ਹਾਂ ਦੇ ਪਿੱਛੇ ਆਪਾਂ ਸ਼ਬਦ ਸ਼੍ਰਵਣ ਕੀਤਾ ਸੀ, ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਰਾਜਾ ਪੀਪਾ ਜੀ ਪਹਿਲਾਂ ਦੇਵੀ ਦੇ ਉਪਾਸ਼ਕ ਹੀ ਹੋਏ ਨੇ। ਇਹਦੇ ਨਗਰ ਵਿੱਚ ਇੱਕ ਸੰਤ ਮੰਡਲੀ ਆਈ, ਉਹਨਾਂ ਨੂੰ ਸੋ ਅੱਧੀ ਰਸਦ ਭਿਜਵਾ ਤੀ, ਤਾਂ ਮਹਾਤਮਾ ਨੇ ਰਸਦ ਅੰਗੀਕਾਰ ਨਾ ਕੀਤੀ। ਫਿਰ ਰਾਜੇ ਨੇ ਵਜ਼ੀਰਾਂ ਨੂੰ ਭੇਜਿਆ, ਤਾਂ ਵੀ ਰਸਦ ਨਾ ਲਈ। ਫਿਰ ਆਪਣੇ ਪੁੱਤਰ ਨੂੰ ਭੇਜਿਆ, ਤਾਂ ਵੀ ਨਾ ਲਈ। ਫਿਰ ਰਾਜਾ ਆਪ ਸਾਰੀ ਰਸਦ ਲੈ ਕੇ ਆਇਆ। ਸੰਤਾਂ ਨੇ ਪੁੱਛਿਆ ਕਿਸੇ ਦੀ ਉਪਾਸ਼ਨਾ ਵੀ ਕਰਦਾ ਕਿ ਨਹੀਂ? ਕਹਿਣ ਲੱਗਿਆ ਰਾਜਾ ਮੈਂ ਦੇਵੀ ਦੀ ਉਪਾਸ਼ਨਾ ਕਰਦਾ, ਦੇਵੀ ਮੈਨੂੰ ਰੋਜ਼ ਦਰਸ਼ਨ ਦਿੰਦੀ ਆ, ਦੇਵੀ ਤਾਂ ਭੋਗ ਮੋਖ ਦੀ ਦਾਤੀ ਹੈ। ਸੋ ਸੰਤ ਕਹਿਣ ਲੱਗੇ ਭੋਗ ਦੀ ਦਾਤੀ ਤਾਂ ਠੀਕ ਹੈ ਪਰ ਮੋਖ ਦੀ ਦਾਤੀ ਨਹੀਂ, ਤੂੰ ਬੇਸ਼ੱਕ ਦੇਵੀ ਕੋਲੋਂ ਸਵੇਰੇ ਜਾ ਕੇ ਪੁੱਛ ਲਈ। ਰਾਜੇ ਪੀਪੇ ਨੂੰ ਸਵੇਰੇ ਉਪਾਸ਼ਨਾ ਵੇਲੇ ਜਦ ਦੇਵੀ ਪ੍ਰਗਟ ਹੋਈ ਤਾਂ ਰਾਜੇ ਨੇ ਕਿਹਾ ਮਾਤਾ ਮੈਨੂੰ ਮੁਕਤੀ ਦੇ। ਇਹ ਗੱਲ ਸੁਣ ਕੇ ਦੇਵੀ ਛੁੱਪ ਗਈ, ਬਹੁਤ ਜ਼ੋਰ ਲਾਇਆ ਰਾਜਾ ਨੇ, ਪ੍ਰਗਟ ਨਾ ਹੋਈ। ਜਦੋਂ ਦੂਜੇ ਦਿਨ ਇਸ਼ਨਾਨ ਕਰਕੇ ਰੋਜ਼ ਦੇ ਨਿਯਮ ਅਨੁਸਾਰ ਸਮਾਧੀ 'ਚ ਬੈਠਾ ਤਾਂ ਫਿਰ ਦੇਵੀ ਨੇ ਆ ਕੇ ਦਰਸ਼ਨ ਦਿੱਤਾ। ਉਸ ਵੇਲੇ ਪੀਪੇ ਰਾਜੇ ਨੇ ਕਿਹਾ ਤੂੰ ਕਹੀਅਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਇਹ ਦੇਵੀ ਤੂੰ ਤਾਂ ਆਦਿ ਸ਼ਕਤੀ ਕਹਾਉਂਦੀ ਆ ਪਰ ਮੁਕਤੀ ਦੇ ਵੇਲੇ ਕਿੱਥੇ ਛੁਪ ਗਈ? ਦੇਵੀ ਨੇ ਕਿਹਾ ਹੇ ਪੁੱਤਰ ਮੈਂ ਮੋਖ ਦੀ ਦਾਤੀ ਨਹੀਂ, ਮੈਂ ਤਾਂ ਵਰਾਂ ਦੀ ਦਾਤੀ ਹਾਂ। ਚਾਰ ਪਦਾਰਥ ਜਿਹੜੇ ਹੁੰਦੇ ਉਹਨਾਂ 'ਚੋਂ ਮਾੜੇ ਮੋਟੇ ਦੇ ਸਕਦੀ ਹਾਂ, ਪਰ ਫਿਰ ਤਾਂ ਮੈਂ ਹੀ ਪਰਮੇਸ਼ਰ ਬਣ ਜਾਂਗੀ ਜੇ ਮੈਂ ਹੀ ਮੁਕਤੀ ਦੇਣ ਲੱਗ ਪਈ। ਜੇ ਤੈਨੂੰ ਕਲਿਆਣ ਦੀ ਇੱਛਾ ਹੈ ਤਾਂ ਮੇਰਾ ਇਹ ਤੈਨੂੰ ਵਰ ਹੋਇਆ ਕਿ ਤੈਨੂੰ ਪੂਰਨ ਪੁਰਖ ਬ੍ਰਹਮ ਗਿਆਨੀ ਮਿਲ ਜਾਣ। ਮੁਕਤੀ ਦੇ ਦਾਤੇ ਮਹਾਂਪੁਰਖ ਹੁੰਦੇ ਨੇ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਪੂਰਨ ਪੁਰਖ, ਉਹ ਮੁਕਤੀ ਦੇ ਸਕਦੇ ਨੇ। ਭਾਈ ਭਗੀਰਥ ਮਲਸੀਹਾਂ ਪਿੰਡ ਦੇ ਵਿੱਚ ਜਦ ਦੇਵੀ ਪ੍ਰਗਟ ਹੋਈ, ਉਹ ਕਾਲੀ ਦੇਵੀ ਦੇ ਉਪਾਸ਼ਕ ਸੀ ਪਹਿਲਾਂ, ਫਿਰ ਕਾਲੀ ਦੇਵੀ ਪਹਿਲਾਂ ਤਾਂ ਛੁਪ ਗਈ, ਫਿਰ ਜ਼ੋਰ ਜ਼ੋਰ ਲਾ ਕੇ ਫਿਰ ਬੇਨਤੀਆਂ ਕੀਤੀਆਂ, ਫਿਰ ਆ ਕੇ ਕਹਿਣ ਲੱਗੀ ਮੁਕਤੀ ਚਾਹੀਦੀ ਹੈ ਪੁੱਤਰ, ਤਾਂ ਹੁਣ ਐਂ ਕਰ ਸੁਲਤਾਨਪੁਰ ਸਾਹਿਬ ਦੇ ਵਿੱਚ ਨਿਰੰਕਾਰ ਆਪ ਆਏ ਹੋਏ ਨੇ, ਉੱਥੇ ਜਾ ਕੇ ਮੁਕਤੀ ਮੰਗ ਲੈ, ਤੇਰਾ ਨਾਂ ਲੈ ਕੇ ਤੈਨੂੰ ਬੁਲਾਉਣਗੇ, ਜਾਂ ਤੈਨੂੰ ਉਹ ਮੁਕਤ ਕਰਨਗੇ, ਮੈਂ ਤੈਨੂੰ ਮੁਕਤ ਨਹੀਂ ਕਰ ਸਕਦੀ। ਇਸ ਕਰਕੇ ਭਾਈ ਜਿੰਨੀ ਜਿੰਨੀ ਕਿਸੇ ਦੀ ਤਾਕਤ ਹੁੰਦੀ ਆ ਉਹਨਾਂ ਉਹਨਾਂ ਉਹ ਕਰ ਸਕਦਾ, ਮੁਕਤੀ ਸਿਰਫ ਪਰਮੇਸ਼ਰ ਕਰਦਾ, ਇਹ ਧਿਆਨ ਰੱਖਣਾ ਹਮੇਸ਼ਾ। ਜੇ ਪਦਾਰਥ ਲੈਣੇ ਆ ਉਹ ਸਾਰੇ ਦੇਵੀ ਦੇਵਤਾ ਦੇ ਹੀ ਜਾਣਗੇ, ਪੈਸਿਆਂ ਦੀ ਗੱਲ ਹੈ, ਪੁੱਤ ਲੈ ਲਓ, ਪਦਾਰਥ ਪੈਸਾ ਲੈ ਲਓ, ਨੌਕਰੀ ਕੋਈ ਮੁਸ਼ਕਲ ਹੱਲ ਕਰਾਉਣੀ ਆ, ਉਹ ਬੈਠੇ ਨੇ ਉਹ। ਪਰ ਹੁਣ ਆਪਾਂ ਕਹੀਏ ਮੈਨੂੰ ਮੁਕਤ ਕਰ ਦਿਓ, ਨਹੀਂ ਹੁੰਦਾ। ਸੋ ਇਸ ਪ੍ਰਕਾਰ ਹੈ ਪਾਵਨ ਬਚਨ ਇਹ। ਤਾਂ ਫਿਰ ਭਗਤ ਨਾਮਦੇਵ ਜੀ ਨੂੰ ਪੁੱਛੀਏ, ਹੁਣ ਤੁਸੀਂ ਦੱਸੋ ਅਸੀਂ ਕੀ ਕਰੀਏ। ਫਿਰ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਗੁਰਮਤ ਆਰਾਮ ਨਾਮ ਗਹੁ ਮੀਤਾ ਪ੍ਰਣਵੈ ਨਾਮਾ ਇਉਂ ਕਹਿ ਗੀਤਾ। ਕਹਿੰਦੇ ਮਿੱਤਰਾ ਗੱਲ ਸੁਣ ਲੈ, ਗੁਰਾਂ ਦੀ ਸਿੱਖਿਆ ਦੁਆਰਾ ਰਾਮ ਨਾਮ ਨੂੰ ਗ੍ਰਹਿਣ ਕਰ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਭਗਵਾਨ ਕ੍ਰਿਸ਼ਨ ਰਚਿਤ ਗੀਤਾ ਵੀ ਇਸ ਪ੍ਰਕਾਰ ਹੀ ਕਹਿ ਰਹੀ ਕਿ ਹੇ ਅਰਜਨ, ਜੇ ਤੂੰ ਮੋਖ ਚਾਹੁੰਦਾ ਤਾਂ ਮੇਰਾ ਹੀ ਸਿਮਰਨ ਕਰ, ਪਾਪ ਪਰਮਾਤਮਾ ਦਾ ਹੋਰ ਦੇਵੀ ਦੇਵਤਿਆਂ ਦੀ ਉਪਾਸਨਾ ਨਾ ਕਰ। ਉਹ ਦੇਵੀ ਆਖਦੀ ਹੈ ਰਾਜਨੀਤਿਕ ਲੋਕ ਪ੍ਰਲੋਕ ਦਾ ਮਿੱਤਰ ਜੋ ਰਾਮ ਹੈ ਉਹਦੇ ਨਾਮ ਨੂੰ ਗੁਰਸਿੱਖਿਆ ਦੁਆਰਾ ਗ੍ਰਹਿਣ ਕਰ। ਇਸ ਪ੍ਰਕਾਰ ਇਹ ਗੀਤਾ ਦੇ ਵਿੱਚ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਗੀਤਾ ਵਿੱਚ ਕ੍ਰਿਸ਼ਨ ਜੀ ਨੇ ਇਹ ਸਾਰਾ ਦੱਸਿਆ ਬਈ, ਬਾਕੀ ਉਹ ਜੇ ਕੋਈ ਪੜ੍ਹੇ ਤਾਂ ਪਤਾ ਲੱਗੇ, ਉਹੀ ਰੌਲਾ ਪਾਉਣ ਨਾਲ ਤਾਂ ਕੁਛ ਨਹੀਂ ਪਤਾ ਲੱਗਦਾ। ਧਾਰਮਿਕ ਗ੍ਰੰਥ ਬਹੁਤ ਬਹੁਤ ਪਏ ਨੇ, ਜਦੋਂ ਅਸੀਂ ਕਥਾ ਪੜ੍ਹਦੇ ਹਾਂ ਸਿੱਖਦੇ ਹਾਂ ਤਾਂ ਉਸ ਵਕਤ ਬਹੁਤ ਸਿਰੇ ਤੱਕ ਦੇ ਸਾਰੇ ਹੀ ਗ੍ਰੰਥ ਇੱਕ ਵਾਰ ਪੜ੍ਹਨੇ ਪੈਂਦੇ ਨੇ, ਅਤੇ ਨਹੀਂ ਤਾਂ ਸਾਨੂੰ ਨੌਲੇਜ ਨਹੀਂ ਹੁੰਦੀ ਸਾਰੀਆਂ ਗੱਲਾਂ ਦੀ। ਇਸ ਤਰ੍ਹਾਂ ਫਿਰ ਸਾਰਾ ਰਿੜਕ ਰਿੜਕ ਕੇ ਮੱਖਣ ਤਾਂ ਨਿਕਲਦਾ, ਫਿਰ ਅਸਲ ਸਾਰ ਤੱਤ ਸਿਧਾਂਤ ਤਾਂ ਸਾਹਮਣੇ ਆਉਂਦਾ ਹੈ।